ਸਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਅੰਤਰਜਾਮੀ ਪਹਿਲੇ ਪਾਤਸ਼ਾਹ ਇੱਕ ਸਲੋਕ ਸੰਪੂਰਨ ਕਰਕੇ ਦੂਜਾ ਸਲੋਕ ਆਰੰਭ ਕਰਦੇ ਹਨ। ਸ੍ਰੀ ਕਰਤਾਰਪੁਰ ਸਾਹਿਬ ਰਾਜੇ ਦੇ ਕਿਨਾਰੇ ਸੰਗਤਾਂ ਗੁਰੂ ਸਾਹਿਬ ਦੇ ਪਾਸ ਜੁੜੀਆਂ ਹੋਈਆਂ ਹਨ। ਇੱਥੇ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਉਪਦੇਸ਼ ਪੁੱਛਦੇ ਹਨ ਅਤੇ ਗੁਰੂ ਮਹਾਰਾਜ ਸਾਹਿਬ ਹਿਤੋਂ ਮੈਂ ਉਪਦੇਸ਼ ਸਾਰਿਆਂ ਨੂੰ ਦਿੰਦੇ ਹਨ। ਇਸ ਪਵਿੱਤਰ ਸਲੋਕ ਵਿੱਚ ਇਹ ਸਰੀਰ ਦੇ ਸਾਜਣ ਦੀ ਬਾਬਤ, ਇਹ ਆਪਦੀ ਸੱਤਾ ਪਾਉਣ ਦੀ ਬਾਬਤ ਮਹਾਰਾਜ ਸਾਹਿਬ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ।
ਸਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ।
ਗੁਰਸਿੱਖੋ, ਆਪਦੀ ਜੀਵ ਚੇਤਨ ਸੱਤਾ ਨੂੰ ਮਹਾਰਾਜ ਸਾਹਿਬ ਨੂੰ ਪਾ ਕੇ ਜਿਹੜੇ ਜੀਵ ਦੇ ਕਰਮ ਸਨ, ਜਦੋਂ ਕਰਮ ਫਲ ਦੇਣ ਵਾਸਤੇ ਈਸ਼ਵਰ ਦੇ ਸਨਮੁਖ ਹੋਏ, ਅਭਿਮੁਖ ਹੋਏ, ਉਦੋਂ ਈਸ਼ਵਰ ਨੂੰ ਇੱਛਾ ਹੋਈ ਕਿ ਜਗਤ ਨੂੰ ਰਚਾਂ। ਉਹ ਜਗਤ ਨੂੰ ਰਚ ਕਰਕੇ ਜਿਹੋ ਜਿਹੀ ਕਿਸੇ ਦੀ ਪਰਾ ਲਭਦ ਸੀ, ਉਹਦੇ ਅਨੁਸਾਰ ਦੁੱਖ ਸੁੱਖ ਦੇਣ ਵਾਸਤੇ ਦੇਹਾਂ ਦਿੱਤੀਆਂ ਗਈਆਂ 84 ਲੱਖ ਜੂਨ ਦੀਆਂ। ਉਹਨਾਂ ਦੇਹਾਂ ਦੇ ਵਿੱਚ ਜੀਆਂ ਦੇ ਤਾਂ ਹੀ ਪਾ ਕੇ ਸਾਜਣਾ ਮਹਾਰਾਜ ਸਾਹਿਬ ਨੂੰ ਸਾਜੀ ਹੈ। ਇਸੇ ਪ੍ਰਕਾਰ ਮਨੁੱਖਾ ਦੇਹ ਨੂੰ ਸਾਜਣ ਵਾਸਤੇ ਮਾਤਾ ਦੇ ਗਰਭ ਵਿੱਚ ਪਰਮੇਸ਼ੁਰ ਵਿਆਪਕ ਹੈ, ਉਸ ਨਾਲ ਦੀ ਜੀਵ ਚੇਤਨ ਸੱਤਾ ਨੂੰ ਪਾ ਕੇ ਜੀਵ ਆਤਮਾ ਜਿਹੜਾ ਸੂਖਮ ਸਰੀਰ ਨੂੰ ਲਈ ਫਿਰਦਾ ਸੀ ਮਹਾਂਪਰਲੋਂ ਦੇ ਸਮੇਂ, ਉਹ ਮਾਇਆ ਰੂਪੀ ਝੋਲੀ ਵਿੱਚ ਈਸ਼ਵਰ ਨੂੰ ਪਾ ਲਿਆ ਸੀ। ਫਿਰ ਉਦੋਂ ਕਰਮ ਫਲ ਦੇਣ ਇਹਦੇ ਹਟ ਗਏ ਸੀ, ਜਦੋਂ ਕਰਮ ਦੇਣ ਨੂੰ ਫਿਰ ਫਲ ਅਭਿਮੁੱਖ ਹੋਏ, ਸਨਮੁੱਖ ਹੋਏ, ਤਾਂ ਈਸ਼ਵਰ ਨੂੰ ਇੱਛਾ ਹੋਈ ਕਿ ਜਗਤ ਨੂੰ ਮੈਂ ਰਚਾਂ। ਜੀਆਂ ਦੇ ਜਦੋਂ ਕਰਮ ਫਲ ਦੇਣ ਨੂੰ ਸਨਮੁੱਖ ਹੁੰਦੇ, ਉਦੋਂ ਈਸ਼ਵਰ ਨੂੰ ਇੱਛਾ ਫੁਰਦੀ ਹੈ। ਜਦੋਂ ਜੀਆਂ ਦੇ ਕਰਮ ਫਲ ਦੇਣ ਤੋਂ ਬੇਅਮੀਮੁੱਖ ਹੋ ਜਾਂਦੇ ਹੈ, ਬੇਮੁੱਖ ਹੋ ਜਾਂਦੇ ਹਨ, ਉਸ ਵੇਲੇ ਈਸ਼ਵਰ ਪਰਲੋਂ ਕਰ ਲੈਂਦਾ ਸਾਰੇ ਜਗਤ ਦੀ। ਆਪਣੀ ਮਾਇਆ ਰੂਪੀ ਝੋੜੀ 'ਚ ਸਾਰਿਆਂ ਦੇ ਜਿੰਨੇ ਸੰਸਕਾਰ ਰੂਪੀ ਬੀਜ ਹੈ ਉਹਨਾਂ ਨੂੰ ਪਾ ਕੇ ਅੰਤਰਜਾਮੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੰਸਾਰ ਦੀ ਰਚਨਾ ਕਰਦਾ ਹੈ। ਹੁਣ ਸ੍ਰਿਸ਼ਟੀ ਨੂੰ ਪੈਦਾ ਕਰਨ ਵੇਲੇ ਸੱਚੇ ਪਾਤਸ਼ਾਹ ਜੀ ਨੇ
ਸਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ।
ਆਪਦੀ ਚੇਤਨ ਸੱਤਾ ਨੂੰ ਪਾ ਕੇ ਜੀਵ ਜਿਹੜਾ ਕਾਰਨ ਦੇਹ ਦੇ ਅੰਦਰ ਅਵਿਦਿਆ ਰੂਪ ਜੀਵ ਦੀ ਕਾਰਨ ਦੇਹ ਸੀ, ਅਵਿਦਿਆ ਜਿਹੜਾ ਚੇਤਨ ਦਾ ਭਾਸ਼ ਪਿਆ ਹੈ, ਉਹ ਚੇਤਨ ਦੇ ਭਾਸ਼ ਦੇ ਸਹਿਤ ਅਵਿਦਿਆ ਅਤੇ ਜੀਆਂ ਦੇ ਜਿਹੜੇ ਕਰਮ ਸੀ ਉਹ ਫਲ ਦੇਣ ਨੂੰ ਜਦੋਂ ਸਨਮੁੱਖ ਹੋਏ, ਉਹ ਸੰਚਿਤ ਕਰਮ ਜਿਹੜੇ ਜਮ੍ਹਾਂ ਪਏ ਸੀ ਕਈਆਂ ਜਨਮਾਂ ਨੂੰ ਦੇ ਕੇ, ਉਹ ਫਿਰ ਕਿਰਿਆਮਾਨ ਰੂਪ ਕਰਮ ਪੈਦਾ ਹੋਣ ਵਾਸਤੇ ਅੰਕੁਰ ਰੂਪ ਪੈਦਾ ਹੋਏ, ਉਹਨਾਂ ਕਰਕੇ ਪਰਾਲਭ ਰੂਪ ਸਰੀਰ ਬਣਿਆ। ਇਸ ਪ੍ਰਕਾਰ ਜੀਵਾਤਮਾ ਨੂੰ ਪਾ ਕੇ ਗਰਭ ਦੇ ਵਿੱਚ ਮਾਤਾ ਦੇ ਕੇ ਸਰੀਰ ਨੂੰ ਸਾਜਣਾ ਕੀਤਾ,
ਰੱਖਿਆ ਬਣਤ ਬਣਾਏ,
ਅੰਤਰਜਾਮੀ ਨੇ ਬਣਾਵਟ ਨੂੰ ਬਣਾ ਕੇ ਵੀ ਸਰੀਰ ਦੀ 25 ਪ੍ਰਕਿਰਤੀਆਂ ਅਨੁਸਾਰ ਚਾਰੇ ਅੰਤਃਕਰਨ ਮਨ ਬੁੱਧ ਆਦਿਕ ਅਤੇ ਸੂਖਮ ਸਰੀਰ ਦੀ ਪਹਿਲਾਂ ਬਣਾਵਟ ਨੂੰ ਬਣਾਇਆ ਕਾਰਨ ਦੇ ਵਿੱਚੋਂ। ਕਾਰਨ ਦੇ ਈਸ਼ਵਰ ਦੀ ਜਿਹੜੀ ਮਾਇਆ ਹੈ, ਜੀਵ ਦੀ ਅਵਿਦਿਆ ਹੈ, ਇਸ ਪ੍ਰਕਾਰ ਜੀਵ ਦੀ ਕਾਰਨ ਦੇ ਵਿੱਚੋਂ ਜੀਵ ਦੇ ਤਾਂ ਹੀ ਸੂਖਮ ਦੇਹ ਵਾਲੇ ਨੂੰ 17 ਤਤਾਂ ਜਿਹੜੀ ਦੇਹ ਹੈ, 5 ਪ੍ਰਾਣ ਹੈ ਜਿਸ ਵਿੱਚ 5 ਗਿਆਨ ਇੰਦਰੀ ਹੈ ਅਤੇ 5 ਕਰਮ ਇੰਦਰੀ ਹੈ ਅਤੇ ਮਨ ਅਤੇ ਬੁੱਧ ਹਨਗੇ। ਇਹ 17 ਤਤਾਂ ਸਰੀਰ ਜੀਵ ਆਤਮਾ ਦਾ ਹੈ। ਇਹ ਜੀਵ ਆਤਮਾ ਨੂੰ ਪਾ ਕਰਕੇ
ਰੱਖਿਆ ਬਣ
ਤਨ ਸਾਜਿਆ,
ਤਨ ਸਾਜਿਆ
ਇਹਦੇ ਸਰੀਰ ਨੂੰ ਮਾਤਾ ਦੇ ਗਰਭ ਰੂਪੀ ਆਦਿ ਵਿੱਚ ਰੱਖ ਕੇ ਇਹ ਸਰੀਰ ਦੀ ਮਾਤਾ ਪਿਤਾ ਦੇ ਸੰਬੰਧ ਕਰਕੇ ਰਗਤ ਬਿੰਦ ਕਰਕੇ ਇਸ ਸਥੂਲ ਸਰੀਰ ਨੂੰ ਸਾਜਣਾ ਕੀਤਾ,
ਰੱਖਿਆ ਬਣਤ ਬਣਾਏ।
ਫਿਰ ਮਾਰਨ ਗਰਭ ਵਿੱਚ ਰੱਖਿਆ ਕੀਤੀ, ਇਹਦੀ ਅੱਗ ਸਾੜ ਨਹੀਂ ਸਕੀ ਅਤੇ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਮਾਤਾ ਦੇ ਗਰਭ ਦੀ ਅੱਗ ਇੰਨੀ ਤੇਜ਼ ਹੁੰਦੀ ਹੈ, ਮਾਤਾ ਦੇ ਖਾਧੇ ਹੋਏ ਹੋਰ ਕੱਚੇ ਹਜ਼ਮ ਹੋ ਜਾਂਦੇ ਆ। ਇੰਨੀ ਚਿਠਾਗਨੀ ਦੇ ਵਿੱਚ ਮਹਾਰਾਜ ਸਾਹਿਬ ਜੀ ਰੱਖਿਆ ਕੀਤੀ, ਇਹਦੀ ਸਾਧਨ ਦਿੱਤਾ, ਉਹਦਾ ਸਿਮਰਨ ਦੇ ਪਾ ਰਹੇ ਹਾਂ। ਫਿਰ ਇਹਦੇ ਸਰੀਰ ਦੀ ਬਣਾਵਟ ਬਣਾਈ, ਸਰੀਰ ਪਹਿਲਾਂ ਇਹ ਸਾਧ ਸੰਗਤ ਜੀ ਰਕਤ ਦਿੰਦਾ ਇੱਕ ਢੇਲਾ ਜਿਹਾ ਗੋਲੀ ਜੀ ਬਣ ਗਿਆ। ਉਹ ਗੋਲੀ ਦੇ ਆਕਾਰ ਵਿੱਚੋਂ ਫਿਰ ਛੋਟਾ ਛੋਟੇ ਸਰੀਰ ਦੇ ਸੂਖਮ ਅੰਗ ਬਣਨੇ ਸ਼ੁਰੂ ਹੋਏ। ਅੰਗ ਬਣ ਕਰਕੇ 6 ਮਹੀਨਿਆਂ ਵਿੱਚ ਜਦੋਂ ਸਾਰੇ ਅੰਗ ਬਣ ਗਏ, ਅੱਖਾਂ ਦੀਆਂ ਪਲਕਾਂ ਆਦਿਕ, ਸਿਰ ਦੇ ਰੋਮ ਆਦਿਕ ਸਾਰੇ ਅੰਗ ਜਦੋਂ ਪੂਰੇ ਬਣ ਗਏ, ਉਹਨਾਂ ਨੂੰ 100 ਜਨਮ ਦਾ ਗਿਆਨ ਸੀ ਪਿਛਲੇ ਦਾ, ਜੋ ਜੋ ਕਰਮ ਕੀਤੇ ਸੀ ਸਾਰੇ ਚੇਤੇ ਸੀ। ਮਾਤਾ ਦੇ ਗਲ ਚ ਮੁਖ ਤਲੇ ਪੈਰ ਉਪਰੇ ਬਸੰਦੋ ਕੋਹੜੇ ਥਾਂ ਹੈ। ਬੜੇ ਕਸੂਤੇ ਥਾਂ ਵਿੱਚ ਭੈੜੀ ਜਗ੍ਹਾ ਚ ਵਸਦਾ ਸੀ, ਜਿੱਥੇ ਮਾਤਾ ਦਾ ਪਿਸ਼ਾਬ ਤੇ ਮੈਲ ਆਦਿ ਕਦੇ ਨਾਲ ਦੀ ਨਾਸਾਂ ਦੇ ਵਗ ਰਹੀ ਸੀ। ਇਸ ਪ੍ਰਕਾਰ ਦੀ ਇਹਦੀ ਹਾਲਤ ਸੀ। ਮਹਾਰਾਜ ਸਾਹਿਬ ਜੀ ਨੂੰ ਫਿਰ ਇਹਦੇ ਸਰੀਰ ਦੀ ਮਾਤਾ ਦੇ ਗਰਭ ਵਿੱਚ ਆ ਗਈ, ਆਦਮੀ ਚ ਪੈਦਾ ਕਰਕੇ ਪਿਤਾ ਦੀ ਜਿਹੜੀ ਅੰਸ਼ ਹੈ ਉਹਦੇ ਹੱਡ ਬਣੇ। ਮਾਤਾ ਦੀ ਜਿਹੜੀ ਅੰਸ਼ ਹੈ ਉਹਦੇ ਸਭ ਸੰਗੇ ਜੀ ਇਹ ਸਰੀਰ ਦੇ ਚਮੜੀ ਬਣੀ। ਇਸ ਪ੍ਰਕਾਰ ਬਣਾਵਟ ਨੂੰ ਬਣਾ ਕੇ ਮਹਾਰਾਜ ਸਾਹਿਬ ਰੱਖਿਆ ਕੀਤੀ ਇਸਦੀ।
ਅੱਖੀ ਦੇਖੈ ਜਿਹਵਾ ਬੋਲੈ,
ਮਹਾਰਾਜ ਸਾਹਿਬ ਜੀ ਨੇ ਇਹਨੂੰ ਅੱਖਾਂ ਵੇਖਣ ਵਾਸਤੇ ਦਿੱਤੀਆਂ, ਜਵਾਨ ਬੋਲਣ ਵਾਸਤੇ ਦਿੱਤੀ ਹੈ।
ਕੰਨੀ ਸੁਰਤ ਸਮਾਵੇ,
ਸੁਰਤ ਜੋ ਕੋਈ ਆਵਾਜ਼ ਸੁਣੇ ਉਹਦਾ ਗਿਆਨ ਸਮਾਵੇ। ਇਹ ਗੱਲ ਕਹਿੰਦਾ ਆਦਮੀ, ਇਹ ਮੈਂ ਸੁਣਦਾ ਹਾਂ, ਇਹ ਕੰਨਾਂ ਵਿੱਚ ਸੁਰਤ ਗਿਆਤ ਬੋਲਣ ਚੱਲਣ ਦੀ ਸਮਾਉਣਾ ਕੀਤੀ, ਮੇਲਣਾ ਕੀਤੀ ਮਹਾਰਾਜ ਨੇ।
ਪੈਰੀ ਚੱਲੇ ਹੱਥੀ ਕਰਨਾ,
ਤੇਰੇ ਸਰੀਰ ਨੂੰ ਪੈਰਾਂ ਕਰਕੇ ਚੱਲਣ ਵਾਲਾ ਬਣਾਇਆ, ਹੱਥਾਂ ਕਰਕੇ ਕਰਮ ਕਰਤੱਵ ਕਰਨ ਵਾਲਾ ਬਣਾਇਆ।
ਦਿੱਤਾ ਪਹਿਨੇ ਖਾ,
ਉਸ ਵਾਹਿਗੁਰੂ ਨੇ ਇਹਨੂੰ ਦਾਨ ਦਿੱਤਾ ਹੈ, ਪਹਿਲੋਂ ਦੇ ਤਾਂ ਰਿਜਕ ਸਮਾਹਾ, ਪਿੱਛੋਂ ਦੇ ਤਾਂ ਜੰਤ ਪਾਹਾ। ਇਸ ਪ੍ਰਕਾਰ ਦਿੱਤਾ ਹੋਇਆ ਖਾਂਦਾ ਹੈ, ਉਹ ਦਿੱਤੇ ਹੋਏ ਬਹਿਸਰ ਪਹਿਨਦਾ ਹੈ। ਇਉਂ ਉਹਦੀ ਦਿੱਤੀ ਹੋਈ ਖੁਰਾਕ ਨੂੰ ਮਾਤਾ ਦੇ ਜਿਸ ਵੇਲੇ ਦੁੱਧ ਦਿੰਦੀਆਂ ਸੀ, ਉਸ ਵੇਲੇ ਮਾਤਾ ਦੇ ਆਸਣਾਂ ਵਿੱਚੋਂ ਦੁੱਧ ਨਿਕਲਿਆ, ਇਹ ਰੱਖਿਆ ਕੀਤੀ। ਫਿਰ ਪਹਿਨਣ ਵਾਸਤੇ ਵਸਤਰ ਦਿੱਤੇ, ਖਾਣ ਵਾਸਤੇ ਖੁਰਾਕ ਦਿੱਤੀ।
ਜਿਨ ਰਚ ਰਚਿਆ ਤੁਸੀਂ ਨਾ ਜਾਣ,
ਜਿਸ ਵਾਹਿਗੁਰੂ ਨੇ ਇਹਦੀ ਰਚਨਾ ਨਹੀਂ ਉਹ ਰਚਿਆ ਹੈ, ਉਸ ਤੋਂ ਇਹ ਕਿਰਤ ਕਰਨ ਹੋ ਗਿਆ, ਭੁੱਲ ਗਿਆ ਹੈ। ਉਸ ਵਾਹਿਗੁਰੂ ਨੂੰ ਕਾ ਹੀ ਨਹੀਂ ਇਹ ਜਾਣਦਾ, ਇਹ ਸਮਝਦਾ ਨਹੀਂ ਕਿ ਮੈਨੂੰ ਪਰਮੇਸ਼ਰ ਨੂੰ ਬਣਾਇਆ ਹੈ।
ਅੰਧਾ ਅੰਧ ਕਮਾਇ,
ਇਸ ਪ੍ਰਕਾਰ ਦਾ ਅੰਧਾ ਅਗਿਆਨੀ ਹੋ ਗਿਆ ਹੈ। ਹੁਣ ਅਗਿਆਨਤਾ ਜਿਹਦੇ ਕਰਮਾਂ ਨੂੰ ਰਾਤ ਦਿਨ ਕਮਾਉਂਦਾ ਰਹਿੰਦਾ ਹੈ, ਜਿਵੇਂ ਅੰਨਾ ਆਦਮੀ ਗਾਰੇ 'ਚ ਪੈਰ ਪਾ ਲੈਂਦਾ ਹੈ, ਇਸੇ ਪ੍ਰਕਾਰ ਵਿਸ਼ਿਆਂ ਰੂਪੀ ਚਿੱਕੜ 'ਚ ਪੈਰ ਪਾਈ ਫਿਰਦਾ, ਉਹਦੇ ਸੰਕਲਪ ਰੂਪੀ ਪੈਰ ਮੰਨਦੇ, ਇਹ ਅੰਤਾਈ ਦੇ ਕਰਮਾਂ ਨੂੰ ਕਮਾਉਂਦਾ ਹੈ।
ਜਾਂ ਭੱਜੈ ਤਾਂ ਠੀਕ ਕਰੋ,
ਜਦੋਂ ਸਰੀਰ ਸਾਧ ਸਿੰਘ ਜੀ ਭੱਜ ਜਾਂਦਾ ਹੈ, ਉਸ ਵੇਲੇ ਨਾਸ਼ ਹੋ ਜਾਂਦਾ ਹੈ। ਉਦੋਂ ਜਿਵੇਂ ਠਿਕਰਾ ਚਾਟੀ ਭੱਜੀ ਹੁੰਦੀ ਹੈ, ਮਿੱਟੀ ਦਾ ਭਾਂਡਾ ਭੱਜ ਜਾਂਦਾ ਹੈ, ਉਹਨੂੰ ਜੋੜਿਆ ਨਹੀਂ ਜਾਂਦਾ, ਉਸੇ ਪ੍ਰਕਾਰ ਇਹ ਠੀਕਰਾ ਬਣ ਜਾਂਦਾ, ਉਸ ਵੇਲੇ ਮੁਰਦਾ ਬਣ ਜਾਂਦਾ। ਸਾਧ ਸੰਗਤ ਠਿਕਰੇ ਵੀ ਨਹੀਂ ਆਏ,
ਘਾੜਤ ਘੜੀ ਨਾ ਜਾ,
ਤੇਰੇ ਵੀ ਘਾੜਤ ਕੋਈ ਘੜਨਾ ਚਾਹੇ, ਡਾਕਟਰ ਇੰਨੇ ਸਿਆਣੇ ਆ, ਇੰਨੇ ਵੈਦ ਹਨ, ਕੋਈ ਸਰੀਰ ਦੀ ਘਾਟ ਨੂੰ ਜੋ ਸਾਹ ਪੂਰੇ ਹੋ ਜਾਣ, ਕੋਈ ਘਾੜਤ ਨੂੰ ਮਗਰੋਂ ਘੜਨ ਵਾਲਾ ਨਹੀਂ ਹੈ, ਕਿਸੇ ਦੇ ਪਾਸ ਮੁੜ ਕੇ ਜਿਉਂਦਾ ਨਹੀਂ ਕੀਤਾ ਜਾਂਦਾ। ਮਹਾਰਾਜੇ ਪਟਿਆਲੇ ਦੀ ਬਾਬਤ ਗੱਲ ਸੁਣੀ ਹੈ, ਜਦੋਂ ਭੁਪਿੰਦਰ ਸਿੰਘ ਗੁਜ਼ਰਿਆ ਹੈ, ਉਸ ਵਕਤ ਇੱਕ ਵਿਲਾਇਤ ਤੋਂ ਡਾਕਟਰ, ਉਸ ਦੇ ਪੁੱਤਰ ਨੇ ਯਾਦਵਿੰਦਰ ਸਿੰਘ ਨੇ ਲੁਕੋ ਕੇ ਰੱਖ ਛੱਡਿਆ ਸੀ, ਅਤੇ ਜਿਸ ਵੇਲੇ ਗੁਜ਼ਰ ਗਿਆ ਰਾਜਾ, ਉਸ ਵੇਲੇ ਮਹਾਰਾਜ ਦੇ ਗੁਜ਼ਰਨ ਵੇਲੇ ਉਸ ਨੂੰ ਡਾਕਟਰ ਨੂੰ ਲਿਆਂਦਾ। ਉਹ ਡਾਕਟਰ ਨੇ ਇਹਦੇ ਦਿਮਾਗ ਵਿੱਚ ਕੋਈ ਮਸ਼ੀਨਰੀ ਦਾ ਅਸਰ ਪਾਇਆ, ਵੀ ਰਾਜਾ ਜਿਉਂਦਾ ਹੋਵੇ। ਉਸ ਵੇਲੇ ਜਿਉਂਦਾ ਕਰਨ ਵਾਸਤੇ ਸਾਧ ਸੰਗਤ ਜੀ ਉਸ ਨੂੰ, ਉਹ ਜਿੰਨਾ ਕੁ ਸਰੀਰ ਗਰਮ ਸੀ ਜਿੰਨਾ ਕੁ ਚਿਰ, ਉਹਨਾਂ ਚਿਰ ਉਹ ਸਰੀਰ ਦੇ ਵਿੱਚੋਂ ਆਵਾਜ਼ਾਂ ਆਈਆਂ ਗਈਆਂ। ਆਵਾਜ਼ਾਂ ਕਿਸੇ ਗਿਆਨ ਵਾਲੀਆਂ ਨਹੀਂ ਸੀ, ਕਿਸੇ ਵਿਚਾਰ ਵਾਲੀਆਂ ਨਹੀਂ ਸੀ, ਜਿਹੜਾ ਦਿਮਾਗ 'ਚ ਫਤੂਰ ਭਰਿਆ ਹੋਇਆ ਸੀ ਨਾ, ਉਹਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਜਿਹੜੀ ਕੋਈ ਗੱਲ ਪੁੱਛੀ ਉਹਦਾ ਉੱਤਰ ਨਹੀਂ ਦੇ ਸਕਿਆ ਭੁਪਿੰਦਰ ਸਿੰਘ। ਇਸ ਪ੍ਰਕਾਰ ਪੌਣਾ ਘੰਟਾ ਬੋਲਿਆ, ਜਦੋਂ ਉਹ ਜਿਹੜਾ ਅੰਦਰ ਫਤੂਰ ਭਰਿਆ ਹੋਇਆ ਸੀ ਦਿਮਾਗ 'ਚ, ਉਹ ਮਸ਼ੀਨਰੀ ਮੁੱਕ ਗਈ, ਫਿਰ ਮੁਰਦਾ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਭਾਵੇਂ ਲੋਕ ਬੜੇ ਯਤਨ ਕਰਦੇ ਅਮਰੀਕਾ ਦੇ ਵੀ ਆਲੇ ਬਣਾ ਬਣਾ ਕੇ, ਬਈ ਅਸੀਂ ਮੁਰਦੇ ਨੂੰ ਫਿਰ ਬੁਲਾ ਲਈਏ, ਪਰ ਮਹਾਰਾਜ ਸਾਹਿਬ ਕਹਿੰਦੇ ਹਨ
ਜਾਂ ਭੱਜਾ ਤਾਂ ਠੀਕ ਕਰੋ,
ਜਦੋਂ ਭੱਜਦਾ ਉਦੋਂ ਠਿਕਰਾ ਮੁਰਦਾ ਹੋ ਜਾਂਦਾ ਸਰੀਰ,
ਘਾੜਤ ਘੜੀ ਨਾ ਜਾ,
ਉਸ ਵੇਲੇ ਘਾੜਤ ਨਹੀਂ ਮੁੜ ਕੇ ਘੜੀ ਜਾ ਸਕਦੀ, ਭਾਵੇਂ ਯਤਨ ਬੜੇ ਲੋਕ ਕਰਦੇ ਹਨ।
ਨਾਨਕ ਗੁਰਬਿਨ ਨਾ ਹੈ ਪਾਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਤੋਂ ਬਗੈਰ ਇੱਜ਼ਤ ਨਹੀਂ ਕਿਸੇ ਦੀ ਵੀ ਹੋਣੀ, ਨਾ ਇਸ ਲੋਕ 'ਚ ਪਤ ਹੋਣੀ ਹੈ, ਨਾ ਪਰਲੋਕ 'ਚ ਪ੍ਰਤਿਸ਼ਠਾ ਹੋਣੀ ਹੈ।
ਪਤ ਵਿਣ ਪਾਰ ਨਾ ਪਾਰ,
ਪਰਮੇਸ਼ੁਰ ਜਿੰਨਾ ਚਿਰ ਸ਼ੁਭ ਗੁਣਾਂ ਦੇ ਸਹਿਤ ਪਤ ਵਾਲਾ ਨਹੀਂ ਹੈ, ਉਹਨਾਂ ਚਿਰ ਭਾਈ ਪਾਰ ਸੰਸਾਰ ਤੋਂ ਨਹੀਂ ਪੈ ਸਕਦਾ। ਬੇਪਤੀ ਵਾਲਾ ਆਦਮੀ ਨੂੰ ਤਾਂ ਸੰਸਾਰ 'ਚ ਗੋਤੇ ਹੀ ਖਾਣੇ ਪੈਣਗੇ, ਵਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਰਾਏ, ਮਹਾਂਸਾਗਰ ਸੰਬੰਧ ਲੰਘਣਾ, ਪਾਰ ਨਾ ਭਰਨਾ ਜਾਏ, ਇਸ ਪ੍ਰਕਾਰ ਦੀ ਹਾਲਤ ਹੋਵੇਗੀ। ਪਤ ਵਿਣ
ਪਾਰ ਨਾ ਪਾਏ,
ਕਦੀ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਨੂੰ ਨਹੀਂ ਪਾ ਸਕੇਗਾ, ਵਿੱਚੋਂ ਹੀ ਸੰਸਾਰ ਦੇ ਗੋਤੇ ਖਾਂਦਾ ਰਹੇਗਾ ਜੀਵ।
ਮਹੱਲਾ ਦੂਜਾ, ਦੇਂਦੇ ਸਾਹਿਬ ਹੋ ਦਿੱਤਾ ਚੰਗਾ।
ਮਹਾਰਾਜ ਜੀ ਮਨੁੱਖ ਦੇ ਲੱਛਣ ਦੱਸੋ, ਸਿੱਖਾਂ ਨੂੰ ਪੁੱਛਿਆ, ਗੁਰੂ ਅੰਗਦ ਸਾਹਿਬ ਨੂੰ ਖੰਡੂਰ ਸਾਹਿਬ ਵਿੱਚ ਬੈਠੇ ਹਨ, ਤਾਂ ਮਹਾਰਾਜ ਸਾਹਿਬ ਸਿੱਖਾਂ ਦੇ ਪ੍ਰਸ਼ਨ ਸੁਣ ਕੇ ਗਰੀਬ ਨੂੰ ਆਏ ਬੋਲਦੇ ਹਨ।
ਮਹੱਲਾ ਦੂਜਾ, ਦੇਂਦੇ ਸਾਗ ਹੋ ਦਿੱਤਾ ਚੰਗਾ।
ਗੁਰਸਿੱਖੋ, ਮਨੁੱਖ ਦਾ ਸੁਭਾਅ ਸਮਝੋ, ਜਿਹੜਾ ਦੇਣ ਵਾਲਾ ਪਰਮੇਸ਼ੁਰ ਹੈ ਉਹਨੂੰ ਵਿਸਾਰ ਦਿੱਤਾ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਿੱਤੇ ਹੋਏ ਪਦਾਰਥ ਨੂੰ ਜਿਹੜਾ ਚੰਗਾ ਸਮਝੇ ਉਹਦਾ ਨਾਮ ਮਨਮੁਖ ਹੈ। ਦੇਣ ਵਾਲੇ ਨੂੰ ਭੁਲਾ ਦੇਵੇ ਤੇ ਦਾਤੇ ਨੂੰ ਭੁਲਾ ਕੇ ਦਿੱਤੇ ਹੋਏ ਪਦਾਰਥਾਂ ਨੂੰ ਮੋਹ ਕਰੇ। ਦਿੱਤੇ ਹੋਏ ਆ ਪੁੱਤਰ ਧੀਆਂ ਪਦਾਰਥ ਆਦਿਕ ਉਹਨਾਂ ਨੂੰ ਆਪਦੀ ਮੇਰ ਕਰ ਲੈ, ਮੇਰੇ ਹੈ। ਸਰੀਰ ਨੂੰ ਸਮਝਦਾ ਮੇਰਾ ਹੈ, ਜਿਹੜਾ ਦਾਤਾ ਹੈ ਉਸ ਨਾਲੋਂ ਇਹਨਾਂ ਦੀ ਚੀਜ਼ਾਂ ਨੂੰ ਚੰਗੀਆਂ ਸਮਝਦਾ ਹੈ। ਜਿਹੜਾ
ਮਨਮੁਖ ਐਸਾ ਜਾਣੀਏ,
ਨਾਮ ਨਾਲ ਦਾ ਹੈ, ਮਨੁੱਖ ਦਾ ਸੁਭਾਅ ਇਹੋ ਜਿਹਾ, ਸਮਝਣਾ ਕਰੋ।
ਮਤ ਚਤੁਰਾਈ ਤਾਂ
ਜੇ ਮਹਾਰਾਜ ਸੁਰਤੀਆਂ ਪੜਿਆ ਹੋਇਆ ਹੋਵੇ, ਵੇਦ ਦੀਆਂ ਲੱਖ ਸੁਰਤੀ ਵੇਦ ਦੀ ਮੰਨੀ ਹੈ, 80,000 ਕਰਮਕਾਂਡ ਨੂੰ ਕਹਿੰਦੀ ਹੈ, 16,000 ਉਪਾਸ਼ਨਾ ਨੂੰ ਕਹਿੰਦੀ ਹੈ, 4,000 ਗਿਆਨ ਨੂੰ ਕਹਿੰਦੀ ਹੈ। ਉਹ ਮਹਾਰਾਜ ਕਹਿੰਦੇ ਸੁਰਤੀਆਂ ਦੇ ਮਤ ਵਾਲੀ ਜਿਹੜੀ ਹੈ ਤੇ ਸ਼ਾਸਤਰਾਂ ਦੇ ਮਤ ਵਾਲੀ, ਸਿਮਰਤੀਆਂ ਦੇ ਮਤ ਵਾਲੀ, ਚਰਚਾ ਦੇ ਕਰਨ ਵਾਲੀ, ਨਿਆਂ ਦੇ ਮਤ ਅਨੁਸਾਰ ਕੋਟੀਆਂ ਦੇ ਦੇ ਕੇ ਜਿਹੜੀ ਉਸਦੀ ਚਤਰਾਈ ਹੈ ਵਾਕਾਂ ਦੀ,
ਕਿਆ ਕਰ ਆਸ ਵਸਾਣੀ।
ਫਿਰ ਸਿੱਖੋ ਕੀ ਕਥਨ ਕਰਕੇ ਦੱਸੀਏ ਮੁੱਖ ਦੁਆਰਾ, ਉਹ ਸਾਰੀ ਵਿਅਰਥੀ ਹੈ ਉਸਦੀ।
ਅੰਤਰ ਬਹਿ ਕੇ ਕਰਮ ਕਮਾਵੇ,
ਅੰਦਰ ਵੜ ਕੇ ਲੋਕੇ ਕਰਮ ਕਮਾਉਣਾ ਚਾਹੁੰਦਾ ਹੈ,
ਉਹ ਚਾਹ ਕੁੰਡੀ ਜਾਣੀ,
ਉਹ ਚਾਹ ਕੁੰਡਾਂ ਜਾਣਿਆ ਜਾ ਸਕਦਾ ਹੈ। ਕੋਈ ਆਦਮੀ ਪਾਪ ਕਰਨ ਲੱਗਾ ਸੀ ਤੇ ਉਸਨੇ ਜਦੋਂ ਪਹਿਲਾਂ ਬਾਹਰ ਆਉਣ ਲੱਗਾ, ਵੇਖੀਏ ਵੀ ਕੋਈ ਦੇਖਦਾ ਤਾਂ ਨਹੀਂ, ਜਦੋਂ ਵੇਖਿਆ ਕਿ ਢੋਲ ਵਾਲਾ ਖੜਾ ਹੈ, ਢੋਲ ਵਾਲੇ ਨੂੰ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਕਰਮ ਦੇਵਤਾ, ਜਿਹੜਾ ਤੂੰ ਲੋਕੇ ਕਰਮ ਕਰਨਾ ਚਾਹੁੰਦਾ ਇਹ ਢੋਲ ਦੇ ਡੱਗੇ ਨਾਲ ਮੈਂ ਸਾਰੀ ਦੁਨੀਆਂ 'ਚ ਪ੍ਰਗਟ ਕਰ ਦੇਣਾ ਹੈ। ਬਈ ਤੂੰ ਕਰਮ ਲੱਗਾ ਹੈ ਕਰ ਇਸ ਭੈੜੇ ਕਰਮ ਨੂੰ, ਸੁਣ ਕਰਕੇ ਸਾਧ ਸੰਗਤ ਜੀ ਹੈਰਾਨ ਹੋ ਗਿਆ ਹੋ। ਇਸੇ ਪ੍ਰਕਾਰ ਗੁਰੂ ਮਹਾਰਾਜ ਕਹਿੰਦੇ ਹਨ,
ਅੰਤਰ ਬਹਿ ਕੇ ਕਰਮ ਕਮਾਵੇ,
ਅੰਦਰ ਬੈਠ ਕੇ ਭੋਰਿਆਂ ਚੰਗ ਪੜਦੇ ਮੈਂ ਕਮਾਵੇ ਵਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਇਸ ਪ੍ਰਕਾਰ ਮੰਦ ਕਰਮ ਕਰਦਾ ਅੰਦਰ ਬੈਠ ਕੇ,
ਉਹ ਚਾਹ ਕੁੰਡੀ ਜਾਣੀ,
ਉਹ ਚਾਹ ਕੁੰਟਾਂ ਚ ਉੱਤਰ ਦੱਖਣ ਪੂਰਵ ਪੱਛਮ ਚ ਸਾਰੇ ਪ੍ਰਗਟ ਹੋ ਜਾਂਦਾ, ਲੁਕਿਆ ਨਹੀਂ ਰਹਿ ਸਕਦਾ ਜੀਵ ਦਾ ਕਰਮ ਜਿਹੜਾ ਹੈ।
ਜੋ ਧਰਮ ਕਮਾਵੇ, ਧਰਮ ਨਾ ਉਹ
ਜਿਹੜਾ ਸਾਧ ਸੰਗਤ ਜੀ ਧਰਮ ਦੀ ਕਮਾਈ ਕਰਦਾ ਉਹਦਾ ਨਾਮ ਧਰਮ ਵਾਲਾ ਹੋ ਜਾਂਦਾ, ਇਹ ਪੁੰਨੀ ਪੁਰਖ ਹੈ, ਇਹ ਪੁੰਨ ਦੀ ਕਰਨੀ ਕਰਦਾ ਹੈ।
ਪਾਪ ਕਮਾਉਣਾ ਪਾਪੀ ਜਾਣੀਏ,
ਜਿਹੜਾ ਸਾਧ ਸੰਗਤ ਜੀ ਪਾਪਾਂ ਨੂੰ ਕਮਾਉਂਦਾ ਹੈ ਉਹਨੂੰ ਪਾਪੀ ਜਾਣਿਆ ਜਾਂਦਾ ਹੈ। ਇਉਂ ਕਰਮ ਦਾ ਫਲ ਮਹਾਰਾਜ ਸਾਹਿਬ ਦਿੰਦੇ ਹਨ, ਲੁਕਿਆ ਕਰਮ ਕੋਈ ਰਾਜੇ ਮਹਾਰਾਜੇ ਜਿਹੜੇ ਹਨ ਉਹ ਭੈੜਾ ਕਰਮ ਲੋਕੇ ਕਰਨ, ਉਹ ਲੁਕਿਆ ਨਹੀਂ ਰਹਿ ਸਕਦਾ। ਕਈ ਲੀਡਰ ਮਿਲਣ ਵਾਸਤੇ ਗਏ ਮਹਾਰਾਜੇ ਨੂੰ, ਮਿਲਣ ਵਾਸਤੇ ਗਏ ਜਿਸ ਵਕਤ ਤੇ ਕਿਸੇ ਨੂੰ ਪੁੱਛਿਆ ਮਹਾਰਾਜਾ ਕੀ ਕਰਦਾ, ਨੌਕਰ ਦੇ ਮੂੰਹੋਂ ਨਿਕਲਦਾ ਸਿਗਰਟ ਪੀਂਦਾ। ਸੋ ਭਾਵੇਂ ਲੋਕੇ ਕੰਮ ਕਰਦਾ ਸੀ ਸਿਗਰਟ ਪੀਣ ਦਾ ਉਹ ਪਟਿਆਲੇ ਵਾਲਾ, ਪਰ ਝੱਟ ਪਤਾ ਲੱਗ ਗਿਆ ਲੀਡਰਾਂ ਨੂੰ। ਇਸ ਪ੍ਰਕਾਰ ਸਾਧ ਸੰਗਤ ਜੀ ਅੰਦਰ ਵੜ ਕੇ ਵੀ ਕਰਮ ਕਮਾਵੇ, ਉਹ ਚਾਹਾਂ ਕੁੰਡਾਂ ਜਾਣਿਆ ਜਾ ਸਕਦਾ, ਧਰਮ ਕਮਾਉਣ ਵਾਲਾ ਧਰਮੀ ਜਾਣਿਆ ਜਾ ਸਕਦਾ, ਪਾਪ ਕਮਾਉਣ ਵਾਲਾ ਪਾਪੀ ਜਾਣਿਆ ਜਾਂਦਾ ਹੈ।
ਤੂੰ ਆਪੇ ਖੇਲ ਕਰ ਹੈ ਸਭ ਕਰਤੇ,
ਕਰਤਾ ਪੁਰਖ ਵਾਹਿਗੁਰੂ ਹੈ, ਆਪ ਹੀ ਸਾਰੇ ਤੂੰ ਖੇਲ ਕਰ ਰਿਹਾ ਹੈ।
ਕਿਆ ਦੂਜਾ ਆਸ ਵਸਾਣੀ,
ਦੂਸਰੇ ਨੂੰ ਆਸ ਮੁੱਖ ਕਰਕੇ ਕਥਨ ਕਰੀਏ ਸਿਆਣਿਆਂ ਪ੍ਰਸੰਗਾਂ ਦੁਆਰਾ, ਆਪ ਹੀ ਜਾਣਦਾ ਮਹਾਰਾਜ ਜੋ ਜੋ ਜੀਵ ਕਰਮ ਕਰਦੇ ਹਨ।
ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲਾ ਹੈ,
ਮਹਾਰਾਜ ਜਿੰਨਾ ਚਿਰ ਤੇਰੀ ਜੋਤ ਕੰਮ ਕਰਦੀ ਹੈ ਪਰਮੇਸ਼ਰ, ਉਹਨਾਂ ਚਿਰ ਸੱਚੇ ਪਾਤਸ਼ਾਹ ਤੂੰ ਹੀ ਜੋਤੀ ਸਰੂਪ ਬੋਲ ਰਿਹਾ ਸਾਰਿਆਂ ਦੇ ਅੰਦਰ।
ਦਿਨ
ਬੋਲਣ ਹਰ ਪਰਮ ਗੁਰ ਇਹੀ,
ਦਿਨ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ,
ਜੇ ਕੋਈ ਕਹੇ ਕਿ ਮੈਂ ਮਹਾਰਾਜ ਦੀ ਜੋਤ ਤੋਂ ਬਿਨਾਂ ਮੈਂ ਵੀ ਕੁਛ ਕਰ ਸਕਦਾ ਹਾਂ, ਤਾਂ ਮਹਾਰਾਜ ਕਹਿੰਦੇ ਉਹ ਸਿਆਣੇ ਨੂੰ ਸਿਆਣ ਕੇ ਵੇਖੀਏ, ਬਿਨਾਂ ਵਾਹਿਗੁਰੂ ਦੀ ਜੋਤ ਜੋ ਮੁਰਦਾ ਹੋ ਜਾਂਦਾ ਕੋਈ ਕਰਕੇ ਵਿਖਾਉਣ, ਕੁਝ ਨਹੀਂ ਕਿਸੇ ਚਾਹੁੰਦਾ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਮੁਰਦੇ ਨੂੰ ਚਾਰ ਜਣੇ ਚੱਕ ਕੇ ਲਿਜਾਂਦੇ ਹਨ, ਇਹੋ ਜਿਹੀ ਹਾਲਤ ਹੁੰਦੀ ਹੈ। ਕੋਈ ਬਿਨਾਂ ਜੋਤ ਤੋਂ ਕੋਈ ਕਰ ਸਕਦਾ? ਇਹੋ ਜਿਹੇ ਸਿਆਣੇ ਨੂੰ ਅਸੀਂ ਵੇਖੀਏ ਕੋਈ ਕਰੋ ਮੁਰਦਾ ਕੁਛ ਨਹੀਂ ਕਰ ਸਕਦਾ ਹੈ ਜਦੋਂ। ਸੋ ਵਾਹਿਗੁਰੂ ਦੀ ਜੋਤ ਦੇ ਆਸੇ ਸਭ ਕੁਛ ਹੁੰਦਾ ਹੈ, ਇਸ ਕਰਕੇ ਭਲੇ ਕੰਮ ਕਰਨੇ ਚਾਹੀਦੇ ਹੈ, ਬੁਰਿਆਂ ਕੰਮਾਂ ਤੋਂ ਬਚਣਾ ਚਾਹੀਦਾ ਹੈ।
ਨਾਨਕ ਗੁਰਮੁਖ ਨਗਰੀ ਆਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੋਤੀ ਸਰੂਪ ਉਹ ਜਿਹਦੀ ਜੋਤ ਨਾਲ ਸਾਰੇ ਜੀਆਂ ਦੇ ਕੰਮ ਧੰਦੇ ਚੱਲ ਰਹੇ ਹੈ। ਗੁਰਮੁਖਾਂ ਦੀ ਨਜ਼ਰ 'ਚੋਂ ਪਰਮੇਸ਼ਰ ਆ ਗਿਆ ਹੈ, ਉਹਨੇ ਦਿਵ ਦ੍ਰਿਸ਼ਟੀ ਜਾਗ ਪਈ ਹੈ।
ਹਰ ਇੱਕੋ ਹਰ ਇੱਕੋ ਸੁਗੜ ਸੁਜਾਣੀ,
ਕੋਈ ਪਰਮੇਸ਼ਰ ਸ੍ਰੇਸ਼ਟ ਘਾਟਾਂ ਨੂੰ ਕਰਨ ਵਾਲਾ ਸੇਵਾਨੀਆਂ ਨੂੰ ਸਜਾਣੂ ਅੰਤਰਯਾਮੀ ਹੈ, ਘਰ ਘਰ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ ਤੇ ਉਹ ਨਜ਼ਰ ਵਿੱਚ ਆ ਗਿਆ ਹੈ ਗੁਰਮੁਖਾਂ ਦੇ। ਉਹ ਸਦਾ ਉਸੇ ਪਿਆਰੇ ਵੱਲ ਨਿਗਾਹ ਰੱਖਦੇ ਹੈ। ਇੱਕ ਸ਼ੇਰ ਦ੍ਰਿਸ਼ਟੀ ਹੁੰਦੀ ਸਾਧ ਸੰਗਤ ਜੀ, ਇੱਕ ਕੁੱਕੜ ਦ੍ਰਿਸ਼ਟੀ ਹੁੰਦੀ ਹੈ। शेर दृष्टि जी है शेर शस्त्र वाल नहीं वेखदा, मारन वाले वाल वेखदा है। यो गुरमुखा की शेर दृष्टि है जो परमेश्वर कर्मां का फल दिंदा उहदे वल झाकदे है। अते जिहड़े मनमुख लोग हन उन्हां दा इह सुभाव है किसी नूं जिवें कुत्ते दा सुभाव हुंदा, कुकर जिहड़ी डंडे नूं मूंह पाउंदा है वी इह मेरे वजदा है। इस प्रकार साध संगत जी कोई भरा नूं कोई भैण नूं कोई आपके मित्रां नूं दोष दिंदा कि फलाने ने इत्थे कर्म कराया है। यो गुरमुखा की निगाह शेर दृष्टि है उस परमेश्वर के अंदर ही हर वक्त जुड़े रहते हैं। नानक गुरमुख
नानक गुरमुख नगरी आया,
गुरमुखा की नगरी सतगुरु साहब जी कहते आ गया है परमेश्वर।
हर एक पुर सुगड़ सुजाने,
हर एक ही सुगड़ शेष घाटा करने वाला सुजानिए अंतर जानी है भली प्रकार घर के अंदर भी जान वाला।
पौड़ी शुद्ध आपे जगत उपाय
पातशाह भैन आप ही सृष्टि को पैदा करके पहले पातशाह पौड़ियां रखते हैं।
शुद्ध आपे धंधा लाया
महाराज जी की जो ही वासना से वही जी प्रवृत्ति अनुसार धंधिया च लाता है।
मोह ठगौली पाए
ते माया ने मोह की ठग मुटी इन्होंने जिया पा दी है।
शुद्ध आप हो जगत खुआ
सचे पातशाह तेरे वालों आप माया ने सारे जगत को खुआया भुला छड़िया है। तैं सचे पातशाह आप जी वालों माया च लगा होया करके ये जगत को आप वालों खुआया भुलाया है। जे तेरे च प्यार रखदा तो भुला ना है।
अंदर अगन है
इन अंदर असा कसां दे भोगन की कृष्णा की अग चिंबड़ी हुई है।
नह तिपता भुखा तिहाया
ते किन्ने पदार्थ इन दे दे रजदा नहीं है अते फिर भी भुखा ही रहिंदा पदार्था नूं पा के भी। जिवें आकाश नहीं भरदा है तृष्णालू का चित नहीं कदे भी भरदा। जिस प्रकार साध संगत जी समेर पर्वत नूं पा के भी जिहड़ा तृष्णालू और रत्विक जिन्ना समझदा है इस प्रकार साध संगत जी तृप्त नहीं हुंदा पदार्थां नूं पा के भी, भुखा ही रहिंदा आसा करके पदार्थां दी करके तिहार रहिंदा रसां कथन तृष्णा करके। फिर भी
सहसा इहो संसार है
इह संसार प्रमाण परमेह गर्म परदे आदिक संसार बनिया रहिंदा। जिन्ना चिर संसा है उन्ना चिर संसार बनया होया है। आला गौण संस्कृत संसारा जरा प्रणाम भाव में प्राप्त हो जाए उन्होंने संसार कहते संस्कृत में। सो जिन्ना चिर संसा है जीवन उन्ना चिर संसार च आवागौन है प्रवृत्त आवागौन पिया रहा है।
मर जमें आया जाया
इस प्रकार साहब सिंह जी मौत का मारिया मर जाता है वाशना बदा जम पैंदा है। यो शरीर की हालत है तो जीव आउंदा है ते फिर जाया चलिया जाता देहां चो निकल के।
बिन सतगुर मोह ना टुटे
मोह दा मारिया एक घर च कई बारी कदे कुत्ता बन गया कदे किल्ली बन गया कदे सप बन गया कदे चूहा बन गया कदे पानी का पूंगरा बन गया। इस प्रकार मोह दा मारिया होया
बिन सतगुर मोह ना टुटे
सतगुरु साहब की शरण तो बिना जीव का मोह नहीं टुटदा है।
सब थके कर्म कमा
बथेरे लोग कर्मां नूं कमा के थक गए फिर भी मोह बनिया ही रहिंदा है। वो जिस पासे का मोह हों अंतकाल जो लक्ष्मी सिमरे ऐसी चिंता में जे मरै सर्ब जोन बल बलिया तरै। अंतकाल जो लड़के सिमरे ऐसी चिंता में जे मरै शुक्र जोन बल बलिया तरै। अंतकाल जो मंदिर सिमरे ऐसी चिंता में जे मरै प्रेत जोन बल बलिया तरै। क्यों ये मोह टुटदा नहीं मोह का मारिया जूना च भरमदा फिरदा है।
सब थके कर्म कमा
सारे थक चुके कर्म कांड नु कमा के नित नित प्रास्त आदिक वर्त आदिक रखने तीर्थ यात्रा आदि करनी इस प्रकार कर्म कांड नु करके सारे थक चुके हैं जीव। सतगुरु साहब की शरण तो बिना मोह नहीं मिलता है।
गुरमती नाम ते आई है
ये महाराज सतगुरु आप हो तुसी साडा मोह तोड़ो तो महाराज कहने भाई गुरमती नाम ते आई है। गुरमत नु धारण करके प्रेमियो नाम नु त्याओ इस प्रकार मोह टुटेगा।
सुख रजा जा तुद भाए
जब महाराज तेन भाव तेरी भावना होगी दिल से उदो आत्मनंद करके सुख प्राप्त होया। वो ऐसा सुख है इस लोक के पदार्थों वालों भी रज गया अते स्वर्ग के विषयों वालों भी रज गया बरों लोग के भोगों वालों भी रज गया जो तेनू पाया सुख स्वरूप तृप्त हो गए।
कोल उधारे अपना
वो महापुरख आदियों कुलों का भी उधार कर लेंदा है। जिन्हिया कोल बेगत हुई उन्हों का भी उधार हो जाता है। कुल दैवी संपदा आप जी ने भी आसी संपदा के दवा हेठों कद के उधार लेंदा है।
धन जने की माया
धन उन्हों की माता पैदा करने वाली है धन उन्हें महापुरखों का जीवन है। उन माता ने भी धन देने की माओ आए सफल से माता की कुख भी सफली की है आए हुए दुनिया के सफले हैं। ਸਰਬਾਨੀ ਰੂਪ ਮਾਤਾ ਵੀ ਧੰਨ ਹੈ ਜਿਹਨਾਂ ਪ੍ਰਭੂ ਗਿਆਨ ਰੂਪੀ ਪੁੱਤਰ ਨੂੰ ਪੈਦਾ ਕੀਤਾ ਹੈ।
ਸੋਭਾ ਸੁਰਤ ਸੁਹਾਵਣੀ
ਉਹਨਾਂ ਦੀ ਇਸ ਲੋਕ ਚ ਵੀ ਸੋਭਾ ਹੈ ਸਾਧ ਸਿੰਘ ਜੀ, ਸੁਰਤ ਪ੍ਰੀਤੀ ਉਹਨਾਂ ਦੀ ਸੋਭਨੀਤ ਪ੍ਰਲੋਕ ਚ ਵੀ ਪ੍ਰਤੀਤ ਹੁੰਦੀ ਹੈ। ਸੋਭਾ ਭਗਤੀ ਕਰਕੇ ਉਹਨਾਂ ਦੀ ਸੁਰਤ ਸ੍ਰੇਸ਼ਟ ਗਿਆਤ ਹੈ ਜਿਹੜੀ ਉਹ ਸੁਹਾਵਣੀ ਆਤਮ ਸਰੂਪ ਦੀ ਸਿਖਿਆਤਾ ਵਾਲੀ
ਜਿਹਨ ਹਰ ਚੇਤੀ ਚੇਤਲਾ
ਹਰੀ ਅਕਾਲ ਪੁਰਖ ਦੇ ਨਾਲ ਆਪਦੀ ਚਿੱਤ ਦੀ ਬੱਚੇ ਨੂੰ ਲਾ ਲਿਆ ਹੈ।